प्रभु होय कृपा तयो मन लाई सतगुर सेव सबै फल पाई।
लो हजूर कहिंदे ने जे ओ अकाल पुरख वाहिगुरु प्रसन्न होवे तां इह मन गुरु दी सेवा विच ला दिंदा है, क्योंकि जे वाहिगुरु दी समान कृपा होवे तां ही गुरु दे नाल मिलाप हुंदा है। ते जदों गुरु दे नाल मिलाप हो जांदा है सतगुर सेव सबै फल पाई, फिर बई सतगुरु दी सेवा करके सारे ही फल प्राप्त हो जाते हैं।
मन क्यों बैराग करेगा सतगुरु मेरा पूरा, मनसा का दाता सब सुख निधान, अमृत सर सद ही भरपूरा रहा।
लो हुण सतगुरु सच्चे पातशाह इस उदास मन नूं वैरागी मन नूं समझाउंदे हन कि ऐ मना तू क्यों वैराग करेगा, क्यों उपराम होवेगा, जदों मेरा सतगुरु पूरा है, ਉਹ ਮਨਸਾ ਕਾ ਦਾਤਾ ਮਨੁ ਬਾਂਛਤ ਫਲ ਦੇਣ ਵਾਲਾ ਹੈ ਤੇ ਸਾਰੇ ਸੁਖਾਂ ਦਾ ਵੀ ਖਜ਼ਾਨਾ ਹੈ ਤੇ ਅੰਮ੍ਰਿਤਸਰ ਸਦ ਹੀ ਭਰਪੂਰਾ। ਸਤਿਗੁਰੂ ਤਾਂ ਅੰਮ੍ਰਿਤਸਰ ਅੰਮ੍ਰਿਤ ਦਾ ਸਰੋਵਰ ਹੈ ਤੇ ਸਦਾ ਹੀ ਨਾਮ ਅੰਮ੍ਰਿਤ ਜਲ ਦੇ ਨਾਲ ਭਰਿਆ ਹੋਇਆ ਹੈ।
ਚਰਨ ਕਮਲ ਹਿਰਦੇ ਅੰਤਰ ਤਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਸਤਿਗੁਰੂ ਦੇ ਚਰਨ ਕਮਲ ਆਪਣੇ ਹਿਰਦੇ ਵਿੱਚ ਧਾਰਨ ਕੀਤੇ, ਭਾਵ ਜਦੋਂ ਗੁਰੂ ਦੇ ਚਰਨ ਕਮਲ ਹਿਰਦੇ ਵਿੱਚ ਵਸ ਗਏ, ਪ੍ਰਗਟੀ ਜੋਤ ਉਸ ਵਾਹਿਗੁਰੂ ਦੀ ਜੋਤ ਜੋ ਸਾਡੇ ਅੰਦਰ ਵਿਦਮਾਨ ਹੈ ਪ੍ਰਗਟ ਹੋ ਗਈ, ਮਿਲੇ ਰਾਮ ਪਿਆਰੇ ਤੇ ਪਿਆਰੇ ਪ੍ਰਭੂ ਜੀ ਪਿਆਰੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਵੀ ਮਿਲ ਗਏ।
ਪੰਚ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਪੰਜ ਸਖੀਆਂ ਨੇ, ਪੰਜ ਗਿਆਨ ਇੰਦਰੀਆਂ ਨੇ, ਇਹਨਾਂ ਨੇ ਮਿਲ ਕੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਜਸ ਗਾਇਆ ਤੇ ਅਨਹਦ ਬਾਣੀ ਨਾਦ ਵਜਾਇਆ, ਤੇ ਜਿਹੜੀ ਗੁਰੂ ਦੀ ਬਾਣੀ ਹੈ ਇਸ ਬਾਣੀ ਦੁਆਰਾ ਅਨਹਦ ਨਾਦ ਅਨਹਦ ਸ਼ਬਦ ਵੀ ਉਹਨਾਂ ਨੇ ਵਜਾਇਆ। ਇਹਦਾ ਮਤਲਬ ਇਹ ਹੈ ਲਗਾਤਾਰ ਨਿਰੰਤਰ ਬਾਣੀ ਦਾ ਅਨਹਦ ਸ਼ਬਦ ਉਹਨਾਂ ਨੇ ਵਜਾਇਆ, ਜਿਸ ਦਾ ਸਦਕਾ ਬਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋ ਗਿਆ।
ਗੁਰੂ ਨਾਨਕ ਤੁੱਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਹਾਣੀ ਸਹਿਜ ਸੁਭਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਨਾਨਕ ਤੁੱਠਾ, ਜਦੋਂ ਗੁਰੂ ਨਾਨਕ ਪ੍ਰਸੰਨ ਹੋਇਆ ਤੇ ਪਾਤਸ਼ਾਹ ਅਕਾਲ ਪੁਰਖ ਆ ਕੇ ਸਾਨੂੰ ਮਿਲਿਆ, ਸੁਖ ਰਹਿਣ ਵਿਹਾਣੀ ਸਹਿਜ ਸੁਭਾਏ, ਹੁਣ ਸਾਡੀ ਜਿਹੜੀ ਅਵਸਥਾ ਰੂਪੀ ਰਾਤ ਹੈ ਸਹਿਜ ਸੁਭਾਏ ਸੁਤੇ ਸਿੱਧ ਹੀ ਸੁਖ ਦੇ ਨਾਲ ਬਤੀਤ ਹੋ ਰਹੀ ਹੈ, ਕਿਉਂਕਿ ਜਦੋਂ ਕਿਸੇ ਵੀ ਇਸਤਰੀ ਨੂੰ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਫਿਰ ਉਹਦੀ ਸਾਰੀ ਜ਼ਿੰਦਗੀ ਤੇ ਸਾਰੀ ਹੀ ਅਵਸਥਾ ਸੁਖ ਸ਼ਾਂਤੀ ਨਾਲ ਬਤੀਤ ਹੁੰਦੀ ਹੈ।
ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ।
ਲੋ ਹੁਣ ਸਤਿਗੁਰੂ ਦੇ ਨਾਲ ਮਿਲ ਕੇ ਹੋਰ ਕੀ ਲਾਭ ਤੁਹਾਨੂੰ ਮਿਲੇ ਨੇ ਉਹਨਾਂ ਦਾ ਹਜ਼ੂਰ ਜ਼ਿਕਰ ਕਰਦੇ ਹਨ। ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਵਾਹਿਗੁਰੂ ਦਾ ਨਾਮ ਸਾਨੂੰ ਪ੍ਰਾਪਤ ਹੋਇਆ ਤੇ ਨਾਲ ਹੀ ਸਤਿਗੁਰੂ ਉਪਦੇਸ਼ ਦਿੰਦੇ ਹਨ, ਐਸਾ ਹਰ ਤਨ ਸੰਚੀਐ ਭਾਈ ਭਾਹੇ ਨਾ ਜਲੈ ਜਲ ਨਹੀਂ ਡੁੱਬੈ, ਸੰਗ ਛੋੜ ਕਰ ਕਤਹੋ ਨਾ ਜਾਈ ਰਹਾਉ। ਗੁਰਮੁਖੋ ਐ ਸਾਡੇ ਭਰਾਵੋ, ਤੁਸੀਂ ਵੀ ਐਸਾ ਵਾਹਿਗੁਰੂ ਦਾ ਨਾਮ ਤਨ ਸੰਚੀਆ ਦਾ ਅਰਥ ਇਕੱਠਾ ਕਰੋ, ਵਾਹਿਗੁਰੂ ਦੇ ਨਾਮ ਤਨ ਨੂੰ ਜਮ੍ਹਾਂ ਕਰੋ, ਭਾਹੇ ਨਾ ਜਲੈ ਜਿਸ ਨੂੰ ਪ੍ਰਤੱਖ ਵੀ ਅੱਗ ਨਹੀਂ ਸਾੜ ਸਕਦੀ ਤੇ ਤ੍ਰਿਸ਼ਨਾ ਦੀ ਅੱਗ ਵੀ ਨਹੀਂ ਸਾੜ ਸਕਦੀ, ਜਲ ਨਹੀਂ ਡੁੱਬੈ ਪ੍ਰਤੱਖ ਵੀ ਪਾਣੀ ਵਿੱਚ ਨਹੀਂ ਡੁੱਬ ਸਕਦਾ, ਇੱਧਰ ਪਦਾਰਥਾਂ ਦੇ ਮੋਹ ਦੇ ਵਿੱਚ ਨਹੀਂ ਇਹ ਡੁੱਬ ਸਕਦਾ, ਸੰਗ ਛੋੜ ਕਰ ਕਤਹਿ ਨਾ ਜਾਈ, ਤੇ ਇਹ ਜਿਹੜਾ ਵਾਹਿਗੁਰੂ ਦਾ ਨਾਮ ਤਨ ਹੈ ਉਹ ਸਾਡਾ ਸਾਥ ਛੱਡ ਕੇ ਕਿਧਰੇ ਵੀ ਨਹੀਂ ਜਾਂਦਾ। ਇੱਥੋਂ ਤੱਕ ਸਤਿਗੁਰੂ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਹੈ, ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਜਿੱਥੇ ਹੋਰ ਕੋਈ ਸਾਖ ਸੰਬੰਧੀ ਸਾਡੇ ਨਾਲ ਨਹੀਂ ਜਾਂਦਾ ਤੇ ਵਾਹਿਗੁਰੂ ਦਾ ਨਾਮ ਉੱਥੇ ਵੀ ਸਾਡੇ ਨਾਲ ਨਿਭਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਭਾਈ ਇਸ ਨਾਮ ਤਨ ਨੂੰ ਸੰਗ੍ਰਹਿ ਕਰੋ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਕਰ ਕਿਰਪਾ ਹਰ ਪ੍ਰਗਟੀ ਆਇਆ ਮਿਲ ਸਤਿਗੁਰ ਧਨ ਪੂਰਾ ਪਾਇਆ।
ਲੋ ਹਜ਼ੂਰ ਕਹਿੰਦੇ ਨੇ ਭਾਈ ਅਸੀਂ ਸਤਿਗੁਰੂ ਨੂੰ ਮਿਲ ਕੇ तन पूरा पाया, जिहड़ा पूरा तन की सी वाहिगुरु दा नाम, हर नाम तन निर्मल अते अपारा, गुर का शब्द परे भंडारा। असी सतगुरु नूं मिलके पूरा तन ए नाम दा प्राप्त कीता है, कर किरपा हर प्रगटी आया, ते हुण ओ किरपा करके अकाल पुरख वाहिगुरु भी प्रगट होया आया हां। क्योंकि जदों किसे नूं सतगुरु दे पासों नाम तन प्राप्त हो जांदा है, ते फिर ओ पातशाह अकाल पुरख वाहिगुरु भी ओनूं आ पाके मिल जांदा है।
ऐसा हर तन संचिया पाई, पाहे न जाले जल नहीं डूबे, संग छोड़ कर कतो न जाई रहाओ।
तन गुरु अर्जन देव महाराज सच्चे पातशाह गुरसिखां नूं उपदेश दिंदे ने, ऐ साडे भरावो गुरसिखो, अकाल पुरख वाहिगुरु दा ऐसा नाम तन है जो कदे भी नाश होण वाला नहीं है, ओनू तुसी भी इकट्ठा करो। पाहे ना जलै, ओनू अग नहीं साड़ सकदी, जल नहीं डूबै ते ओ पानी विच भी नहीं डुबदा, संग छोड़ कर कतो ना जाई, थोड़ा साथ छड़ के किते भी नहीं जावेगा, ऐसा वाहिगुरु दा नाम रूपी तन तुसी सारे जमा करो।
तोट न आवै निखुट न जाए, खाए खर्च मन रिया अगाए।
रहाओ विश्राम दे के हजूर फरमाउंदे ने, गुरमुखो तोट ना आवै, इस नाम तन दे विच कदे तोट थोड़ नहीं आउंदी, ते नुखुट ना जाए ना ही कदिया मूलो मुकदा ही है, क्योंकि जेडे दुनिया दे धन ने ते उन्हां विच कई वारी थोड़ भी आउंदी है ते कई वारी मुक भी जांदी ने, पर हजूर कहिंदे नाम तन ऐसा तन है इहदे विच कदे तोट आउंदी ही नहीं, ना ही कदी मुलों ए मुकदा है, खाए खर्च मन रहिया अगाए। ए जड़ा नाम रूपी तन है, इहनू आप छके ते खर्च दूजियां लई खर्च के, ते ए कदी मुकदा है ही नहीं, खावै खर्चा रल मिल पाई, तोट ना आवै वध दो जाई, मन रहिया गाए ते साडा मन ऐन तृप्त हो गया है।
सो सच साओ जिस कर हर तन संचाणा, इस तन ते सब जग वरसाणा।
तन गुरु अर्जन देव महाराज सच्चे पातशाह फरमाउंदे ने, गुरमुखो इस दुनिया विच सच्चे शाह ओही ने, ओही सच्चे शाह तनाड अमीर पुरश ने, भी सो सच साहो, ओही सच्चा शाह है जिस कर हर तन संचाणा, जिसने अपने घर दे विच वाहिगुरु दे तन नूं नाम तन नूं संचाणा संग्रह कीता है, सो सच साहो, ओ सच्चा शाह तनाड है, ओ सच्चा शाहूकार है, पागठड़े हर संत तुम्हारे जिन कर तन हर नामा, परवान गणी सेई एह आए सफल तिना के कामा। ओ महापुरख सच्चे शाहूकार ने, जिन्ना ने अपने घर दे विच वाहिगुरु दे नाम रूपी तन नूं संचाणा इकट्ठा कीता है, इस तन ते सब जग वरसाणा, इस नाम तन तों अगे सारा संसार ही वरोसाउंदा है, सारा संसार ही लाहा प्राप्त करदा है।
तिन हर तन पाया जिस पुरब लिखे का लहना, जन नानक अंतवार नाम गहना।
साहिब सतगुरु सच्चे पातशाह फरमाउंदे ने, तिन हर तन पाया, गुरमुखो उसने वाहिगुरु दे नाम तानू प्राप्त कीता है, जिस पुरब लिखे का लहना, जिस दे मथे ते पूर्वला लैण दा लेख लिखिया होया सी। एदा मतलब ए है भी वाहिगुरु दा नाम तन उसे नूं मिलिया है जिहदे मथे उते उस वाहिगुरु परमेशर ने पहला ही ए लैण दा पाग लिखिया होया सी। जन नानक अंतवार नाम गहना, धन गुरु अर्जन देव महाराज सच्चे पातशाह फरमाउंदे ने, गुरमुखो ए जिहड़ा वाहिगुरु दा नाम है ए अंत वेले भी ए गहना साबित हुंदा है, ਭਾਵ ਇਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਆਉਂਦੇ ਸਮੇਂ ਵੀ ਬੜਾ ਸੁੰਦਰ ਗਹਿਣਾ ਹੈ, ਭਾਵ ਤੁਹਾਡੀ ਸ਼ੋਭਾ ਦਾ ਪ੍ਰਤੀਕ ਹੋਵੇਗਾ। ਜਿਹੜਾ ਗਹਿਣਾ ਹੁੰਦਾ ਉਹ ਸ਼ੋਭਾ ਦਾ ਵੀ ਪ੍ਰਤੀਕ ਹੁੰਦਾ ਹੈ, ਅਤੇ ਗਹਿਣਾ ਇੱਕ ਧਨ ਵੀ ਹੁੰਦਾ, ਉਹ ਇੱਕ ਪੂੰਜੀ ਵੀ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਗੁਰਮੁਖੋ ਜਿਹੜਾ ਵਾਹਿਗੁਰੂ ਦਾ ਨਾਮ ਧਨ ਹੈ ਇਹ ਅੰਤ ਵੇਲੇ ਦਾ ਵੀ ਤੁਹਾਡਾ ਬੜਾ ਅਸਚਰਜ ਤੇ ਬੜਾ ਕੀਮਤੀ ਗਹਿਣਾ ਹੈ।
ਆਸਾ ਮਹੱਲਾ ਪੰਜਵਾਂ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਸਾਨੂੰ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੋ ਜਨਮੈ ਸੋ ਜਾਨਹੁ ਮੂਆ, ਗੋਬਿੰਦ ਭਗਤ ਅਸਰ ਹੈ ਧੀਆ, ਗੁਰਮੁਖੋ ਜੋ ਵੀ ਪੈਦਾ ਹੋਇਆ ਹੈ ਤੇ ਤੁਸੀਂ ਉਸ ਨੂੰ ਮਰਿਆ ਹੀ ਜਾਣੋ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਜੋ ਪੈਦਾ ਹੋਇਆ ਉਹਨੇ ਨਾਸ ਹੋਣਾ ਹੀ ਹੋਣਾ ਹੈ। ਗੋਬਿੰਦ ਭਗਤ ਆਸਰ ਹੈ ਥੀਆ, ਪਰ ਦੂਜੇ ਪਾਸੇ ਜਿਹੜਾ ਗੋਬਿੰਦ ਦਾ ਭਗਤ ਹੈ, ਅਕਾਲ ਪੁਰਖ ਵਾਹਿਗੁਰੂ ਦਾ ਭਗਤ ਹੈ, ਉਹ ਹਮੇਸ਼ਾ ਲਈ ਸਥਿਰ ਹੋ ਗਿਆ, ਭਾਵ ਉਹਨੂੰ ਅਮਰ ਪਦਵੀ ਪ੍ਰਾਪਤ ਹੋ ਗਈ। ਉਹ ਮੌਤ ਦੇ ਡਰ ਤੋਂ ਨਡਰ ਹੋ ਗਿਆ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨਾ ਜਾਣੋ ਮਾਨਸ ਦੇਹਾ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੀ। ਜਿਹੜੀ ਨਦੀ ਸਾਗਰ ਵਿੱਚ ਰਲ ਜਾਵੇ ਉਹ ਵੀ ਹਮੇਸ਼ਾ ਲਈ ਅਮਰ ਪਦਵੀ ਅਟਲ ਪਦਵੀ ਪ੍ਰਾਪਤ ਕਰ ਲੈਂਦੀ ਹੈ। ਇਸੇ ਤਰ੍ਹਾਂ ਗੋਬਿੰਦ ਦਾ ਭਗਤ ਗੋਬਿੰਦ ਦਾ ਰੂਪ ਹੋ ਜਾਂਦਾ, ਇਸ ਲਈ ਉਹਨੂੰ ਅਚਲ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ,
ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ।
ਲਓ ਹਜ਼ੂਰ ਕਹਿੰਦੇ ਨੇ, ਜਿਵੇਂ ਕੋਈ ਕਿਰਸਾਨ ਜ਼ਿਮੀਦਾਰ, ਕੋਈ ਫਾਰਮਰ ਬੋਵੈ ਕਿਰਸਾਨੀ, ਉਹ ਖੇਤੀਬਾੜੀ ਬੀਜਦਾ ਹੈ, ਕਿਉਂਕਿ ਜ਼ਿਮੀਦਾਰ ਦੀ ਆਪਣੀ ਮਰਜ਼ੀ ਹੁੰਦੀ ਹੈ, ਉਹ ਆਪਣੇ ਖੇਤ ਵਿੱਚ ਕੋਈ ਵੀ ਫਸਲ ਬੀਜ ਸਕਦਾ, ਕੋਈ ਵੀ ਖੇਤੀ ਦਾ ਬੀਜ ਬੀਜ ਸਕਦਾ ਹੈ। ਕਾਚੀ ਪਾਕੀ ਬਾੜ ਪ੍ਰਾਣੀ, ਪ੍ਰਾਣੀ ਦਾ ਅਰਥ ਹੈ ਪ੍ਰਾਣੀ, ਫਿਰ ਉਸ ਜ਼ਿਮੀਦਾਰ ਦੀ ਆਪਣੀ ਮਰਜ਼ੀ ਹੈ, ਚਾਹੇ ਉਹ ਕੱਚੀ ਖੇਤੀ ਵੱਢ ਲਵੇ ਤੇ ਚਾਹੇ ਪੱਕੀ ਵੱਢ ਲਵੇ, ਕਿਉਂਕਿ ਸਤਿਗੁਰੂ ਮਹਾਰਾਜ ਦੇ ਹੋਰ ਥਾਂ ਤੇ ਵੀ ਬਚਨ ਆਏ ਨੇ, ਹਰੀ ਨਾਹੀ ਨਾ ਡੱਡਰੀ, ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ ਲਾਵੇ ਕਰ ਤਿਆਰ। ਉਸ ਵਾਹਿਗੁਰੂ ਦੀ ਆਪਣੀ ਮੌਜ ਹੈ, ਉਹ ਚਾਹੇ ਕੱਚੀ ਵੱਢ ਲਵੇ ਚਾਹੇ ਪੱਕੀ ਵੱਢ ਲਵੇ। ਕੱਚੀ ਤੋਂ ਮੁਰਾਦ ਹੈ ਜਿਹੜੀ ਬਾਲ ਅਵਸਥਾ ਹੈ, ਪੱਕੀ ਤੋਂ ਮੁਰਾਦ ਹੈ ਜਿਹੜੀ ਬਿਰਧ ਅਵਸਥਾ ਹੈ। ਲੋ ਸਤਿਗੁਰੂ ਦੇ ਬਚਨ ਹੈ, ਨਹਿ ਬਾਰਕ ਨਹਿ ਜੂਬਨੈ, ਨਹਿ ਬਿਰਧੀ ਕਸ਼ ਬੰਧ, ਉਹ ਬੇਰਾ ਨਹਿ ਬੂਝੀਐ, ਜੋ ਆਏ ਪਰੈ ਜਮ ਫੰਦ। ਉਹ ਸਮੇਂ ਦਾ ਕੋਈ ਪਤਾ ਨਹੀਂ ਲੱਗਦਾ, ਜਿਵੇਂ ਕੋਈ ਕਿਰਸਾਨ ਆਪਣੀ ਖੇਤੀ ਨੂੰ ਬੀਜਦਾ ਹੈ, ਹੇ ਪ੍ਰਾਣੀ ਹੇ ਜੀਵ, ਉਹਦੀ ਆਪਣੀ ਮਰਜ਼ੀ ਹੁੰਦੀ, ਚਾਹੇ ਕੱਚੀ ਵੱਢ ਲਵੇ ਚਾਹੇ ਪੱਕੀ ਵੱਢ ਲਵੇ। ਇਹ ਪ੍ਰਸੰਗਕ ਅਰਥ ਹੈ ਤੇ ਕੁਛ ਪੁਰਾਣੇ ਵਿਦਵਾਨਾਂ ਨੇ ਕਾਚੀ ਪਾਕੀ ਬਾੜ ਪ੍ਰਾਣੀ ਵੀ ਉਹ ਚਾਹੇ ਕੱਚੀ ਹੋਵੇ ਚਾਹੇ ਪੱਕੀ ਹੋਵੇ, ਬਾੜ ਪ੍ਰਾਣੀ ਨੂੰ ਵਾੜ ਪੈਂਦੀ ਹੈ, ਵਾਢੀ ਪੈ ਜਾਂਦੀ ਹੈ, ਇਉਂ ਵੀ ਅਰਥ ਕੀਤਾ ਹੈ, ਪਰ ਪ੍ਰਾਣੀ ਹੇ ਪ੍ਰਾਣੀ ਇਹ ਸੰਬੋਧਨ ਰੂਪ ਦੇ ਵਿੱਚ ਵਧੇਰੇ ਟੁਕਦਾ ਹੈ।
ਜੋ ਜਨਮੈ ਸੋ ਜਾਨੋ ਮੂਆ, ਗੋਵਿੰਦ ਭਗਤ ਅਸਥਿਰ ਹੈ ਥੀਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ, ਗੁਰਮੁਖੋ ਜੋ ਵੀ ਜੀਵ ਪੈਦਾ ਹੋਇਆ ਹੈ ਤੇ ਤੁਸੀਂ ਉਸ ਨੂੰ ਮਰਿਆ ਹੀ ਜਾਣੋ, ਗੋਵਿੰਦ ਭਗਤ ਅਸਥਿਰ ਹੈ ਥੀਆ, ਪਰ ਜਿਹੜਾ ਗੋਵਿੰਦ ਦਾ ਭਗਤ ਬਣ ਗਿਆ ਉਸ ਵਾਹਿਗੁਰੂ ਦਾ ਰੂਪ ਹੋ ਗਿਆ, ਉਹ ਹਮੇਸ਼ਾ ਲਈ ਅਚਲ ਹੋ ਗਿਆ, ਸਥਿਰ ਹੋ ਗਿਆ, ਉਸ ਨੂੰ ਕਦੇ ਵੀ ਮੌਤ ਨਹੀਂ ਮਾਰ ਸਕਦੀ।
ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਉਦਾਹਰਨ ਦਿੰਦੇ ਹਨ, ਦਿਨ ਤੇ ਸਰ ਪਰ ਪੌਸੀ ਰਾਤ, ਦੇਖ ਲੋ ਜਿਵੇਂ ਪਹਿਲਾਂ ਦਿਨ ਚੜ੍ਹਦਾ ਹੈ, ਦਿਨ ਤੋਂ ਬਾਅਦ ਸਰਪਰ ਦਾ ਅਰਥ ਹੈ ਜ਼ਰੂਰ ਬਰ ਜ਼ਰੂਰ, ਪੌਸੀ ਰਾਤ ਫਿਰ ਰਾਤ ਪੈ ਜਾਂਦੀ ਹੈ, ਪਹਿਲਾਂ ਦਿਨ ਚੜ੍ਹਦਾ ਫਿਰ ਰਾਤ ਪੈਂਦੀ ਹੈ, ਇਹ ਕੁਦਰਤ ਦਾ ਨਿਯਮ ਹੈ। ਰਹਿਣ ਗਈ ਫਿਰ ਹੋਏ ਪ੍ਰਭਾਤ, ਫਿਰ ਰਾਤ ਚਲੀ ਜਾਂਦੀ, ਫਿਰ ਪ੍ਰਭਾਤ ਵੇਲਾ ਹੋ ਜਾਂਦਾ, ਫਿਰ ਸੁਬਹਾ ਦਾ ਵਕਤ ਆ ਜਾਂਦਾ, ਦਿਨ ਸ਼ੁਰੂ ਹੋ ਜਾਂਦਾ, ਜਿਵੇਂ ਦਿਨ ਰਾਤ ਦਾ ਚੱਕਰ ਚੱਲ ਰਿਹਾ ਹੈ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜੋ ਜਨਮ ਹੈ ਸੋ ਜਾਨੋ ਮੂਆ, ਜੋ ਵੀ ਜੀਵ ਆਇਆ ਹੈ, ਜੋ ਵੀ ਜੀਵ ਪੈਦਾ ਹੋਇਆ ਉਸਨੇ ਜਾਣਾ ਹੀ ਜਾਣਾ ਹੈ।
ਮਾਇਆ ਮੋਹ ਸੋਏ ਰਹੇ ਅਭਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮੋਹੇ ਸੋਏ ਰਹੇ ਅਭਾਗੇ, ਜਿਹੜੇ ਅਭਾਗੇ ਭਾਗਾਂ ਤੋਂ ਹੀਣੇ ਮਨੁੱਖ ਨੇ, ਉਹ ਤੇ ਮਾਇਆ ਦੇ ਮੋਹ ਦੇ ਵਿੱਚ ਹੀ ਹਮੇਸ਼ਾ ਲਈ ਸੁੱਤੇ ਪਏ ਨੇ। ਹਾਂ, ਗੁਰ ਪ੍ਰਸਾਦ ਕੋ ਵਿਰਲਾ ਜਾਗੇ, ਗੁਰੂ ਦੀ ਕਿਰਪਾ ਦੁਆਰਾ ਕੋਈ ਵਿਰਲਾ ਹੀ ਜਾਗਦਾ ਹੈ। ਇਹਦਾ ਮਤਲਬ ਇਹ ਹੈ ਵੀ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਵੀ ਇਸ ਦੁਨੀਆਂ ਨੂੰ ਛੱਡ ਕੇ ਸਾਨੂੰ ਜਾਣਾ ਪਏਗਾ। ਨਹੀਂ ਤਾਂ ਹਰ ਆਦਮੀ ਇਹੀ ਸੋਚੀ ਬੈਠਾ ਹੈ ਬਈ ਮੈਂ ਤੇ ਇੱਥੇ ਹੀ ਰਹਿਣਾ, ਇਹ ਸੰਸਾਰ ਹੀ ਮੇਰਾ ਅਸਲੀ ਘਰ ਹੈ, ਇਹੀ ਮੇਰਾ ਮੁਕਾਮ ਹੈ, ਇਹੀ ਸਭ ਕੁਝ ਹੈ। ਇਸੇ ਲਈ ਇੱਥੇ ਰਹਿਣ ਦੇ ਲਈ ਮਨੁੱਖ ਇੰਨਾ ਇੰਨਾ ਸਮਾਨ ਜਮ੍ਹਾਂ ਕਰੀ ਜਾਂਦਾ, ਇੰਨੇ ਇੰਨੇ ਹੋਰ ਪਸਾਰੇ ਕਰੀ ਜਾਂਦਾ ਵੀ ਮੈਂ ਰਹਿਣਾ ਹੀ ਇੱਥੇ, ਮੈਂ ਕਦੀ ਜਾਣਾ ਹੀ ਨਹੀਂ। ਸਮਾਨ ਬਰਸੋਂ ਕਾ ਪਲ ਕੀ ਖਬਰ ਨਹੀਂ, ਗੱਲ ਇਹ ਬਣੀ ਹੋਈ ਹੈ ਵੀ ਕਈ ਸਾਲਾਂ ਤੱਕ ਵੀ, ਕਈ ਸਦੀਆਂ ਤੱਕ ਵੀ, ਕਈ ਪੁਸ਼ਤਾਂ ਤੱਕ ਵੀ ਜਿਹੜਾ ਮਾਲ ਤਾਂ ਨਹੀਂ ਮੁੱਕਣ ਵਾਲਾ, ਇੰਨਾ ਜਮ੍ਹਾਂ ਕਰੀ ਜਾਂਦਾ ਹੈ। ਪਰ ਇਹਨੂੰ ਇਹ ਨਹੀਂ ਪਤਾ ਵੀ ਸਭ ਕੁਝ ਇੱਕ ਦਿਨ ਮੈਂ ਛੱਡ ਕੇ ਜਾਣਾ ਹੈ। ਹਾਂ, ਜਿਸ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਕੋਈ ਵਿਰਲਾ ਹੀ ਮਨੁੱਖ ਜਾਗਦਾ ਹੈ, ਤੇ ਜਿਹੜਾ ਜਾਗ ਪਵੇ ਤੇ ਫਿਰ ਉਹਦੇ ਬਾਰੇ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਾਗੋ ਜਾਗੋ ਸੂਤਿਹੋ ਚੱਲਿਆ ਵਣਜਾਰਾ, ਮਨ ਜਾਗੇ ਕਿ ਇਹੀ ਨਿਸ਼ਾਨੀ ਪਰੇ ਲਾਗੈ ਔਰ ਸਤਿਗੁਰ ਬਾਣੀ। ਜਿਹੜਾ ਜਾਗ ਪੈਂਦਾ ਹੈ ਤੇ ਫਿਰ ਉਹ ਬਾਣੀ ਨਾਲ ਜੁੜ ਜਾਂਦਾ ਹੈ, ਸੇਵਾ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ।
ਕਹੋ ਨਾਨਕ ਗੁਣ ਗਾਈਐ ਨੀਤ, ਮੁਖ ਉਜਲ ਹੋਏ ਨਿਰਮਲ ਚੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਣ ਗਾਈਐ ਨੀਤ, ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ। ਇਹਦਾ ਫਲ ਮੁਖ ਉਜਲ ਹੋਏ ਨਿਰਮਲ ਚੀਤ, ਤੁਹਾਡਾ ਮੁਖ ਵੀ ਉਜਲਾ ਹੋਵੇਗਾ ਤੇ ਤੁਹਾਡਾ ਚਿੱਤ ਵੀ ਨਿਰਮਲ ਹੋ ਜਾਵੇਗਾ। ਵਾਹਿਗੁਰੂ ਦਾ ਜਸ ਕੀਰਤਨ ਦੇ ਨਾਲ ਤੇ ਤੁਹਾਡਾ ਚਿੱਤ ਵੀ ਨਿਰਮਲ ਹੋਵੇਗਾ ਤੇ ਲੋਕ ਤੇ ਪ੍ਰਲੋਕ ਵਿੱਚ ਮੁਖ ਉਜਲਾ ਹੋ ਜਾਵੇਗਾ।
ਆਸਾ ਮਹੱਲਾ ਪੰਜਵਾਂ, ਨੌਨੇ ਤੇਰੇ ਸਗਲ ਨਿਧਾਨ, ਇੱਛਾ ਪੂਰਕ ਰੱਖੈ ਨਿਧਾਨ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਦੀਆਂ ਗੱਲਾਂ ਕਰਦੇ ਨੇ। ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਹੇ ਵਾਹਿਗੁਰੂ ਜੇ ਤੂੰ ਮੇਰਾ ਪਿਆਰਾ ਬਣ ਜਾਵੇਂ ਤਾਂ ਕੈਸੀ ਭੁੱਖਾ, ਤਾਂ ਮੈਨੂੰ ਹੋਰ ਕਿਹੋ ਜਿਹੀ ਭੁੱਖ ਰਹਿਣੀ ਹੈ, ਕਿਹੋ ਜਿਹੀ ਭੁੱਖ ਲੱਗਣੀ ਹੈ। ਜਦੋਂ ਤੂੰ ਮੇਰਾ ਪਿਆਰਾ ਬਣ ਗਿਆ ਤੇ ਮੇਰੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੂੰ ਮਨ ਵਸਿਆ ਲੱਗੇ ਨਾ ਦੁੱਖਾ, ਹੇ ਵਾਹਿਗੁਰੂ ਜੋ ਤੂੰ ਆ ਕੇ ਮਨ ਦੇ ਵਿੱਚ ਵਸ ਗਿਆ ਤਾਂ ਮੈਨੂੰ ਕੋਈ ਵੀ ਦੁੱਖ ਨਹੀਂ ਲੱਗ ਸਕਦਾ। ਜਦੋਂ ਤੂੰ ਆ ਜਾਂਦਾ ਤੂੰ ਆਨੰਦ ਸਰੂਪ ਹੈ ਤੇ ਫਿਰ ਕੋਈ ਨੇੜੇ ਦੁੱਖ ਨਹੀਂ ਟੁੱਕ ਸਕਦਾ, ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾ ਸਕਦਾ, ਸਮੁੰਦਰ ਦੇ ਨੇੜੇ ਅੱਗ ਨਹੀਂ ਜਾ ਸਕਦੀ, ਹਿਮਾਲਿਆ ਪਰਬਤ ਦੇ ਨੇੜੇ ਗਰਮੀ ਨਹੀਂ ਜਾ ਸਕਦੀ। ਜਦੋਂ ਤੂੰ ਆ ਕੇ ਮਨ ਵਿੱਚ ਵਸ ਗਿਆ ਫਿਰ ਦੁੱਖ ਵੀ ਨਹੀਂ ਲੱਗ ਸਕਦਾ। ਲੋਹਣ ਆਰੰਭ ਤੋਂ ਫਰਮਾਉਂਦੇ ਹਨ,
ਨੌ ਨਿਤ ਤੇਰੇ ਸਗਲ ਨਿਧਾਨ, ਇੱਛਾ ਪੂਰਕ ਰੱਖੈ ਨਿਧਾਨ।
ਲੋ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਤੇਰੇ ਪਾਸ ਨੌ ਨਿਧੀਆਂ ਦੇ ਸਾਰੇ ਹੀ ਖਜ਼ਾਨੇ ਮੌਜੂਦ ਨੇ, ਸਭ ਨਿਧਾਨ, ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਇੱਛਾ ਪੂਰਕ ਰੱਖੈ ਨਿਦਾਨ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਤੂੰ ਸਭ ਇੱਛਾ ਪੂਰਨ ਕਰਨ ਵਾਲਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ, ਰੱਖੈ ਨਿਦਾਨ। ਤੇ ਵਾਹਿਗੁਰੂ ਤੂੰ ਨਿਦਾਨ ਦਾ ਅਰਥ ਹੈ ਓੜਕ, ਨਿਦਾਨ ਦਾ ਅਰਥ ਹੈ ਅੰਤ, ਵੀ ਆਉਂਦੇ ਸਮੇਂ ਵੀ ਤੂੰ ਸਾਡੀ ਰੱਖਿਆ ਕਰਦਾ ਹੈ।
ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ, ਤੂੰ ਮਨ ਵਸਿਆ ਲਗੈ ਨਾ ਦੁਖਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਐ ਵਾਹਿਗੁਰੂ ਜੇ ਤੂੰ ਸਾਡਾ ਪਿਆਰਾ ਬਣ ਗਿਆ ਤਾਂ ਸਾਨੂੰ ਹੋਰ ਕਿਹੋ ਜਿਹੀ ਭੁੱਖ ਰਹਿਣੀ ਸੀ, ਪਵ ਸਾਰੀਆਂ ਭੁੱਖਾਂ ਦੂਰ ਹੋ ਗਈਆਂ ਨੇ। ਤੂੰ ਮਨ ਵਸਿਆ ਲੱਗਿਆ ਨਾ ਦੁੱਖਾ, ਜਦੋਂ ਤੂੰ ਆ ਕੇ ਮਨ ਦੇ ਵਿੱਚ ਵਸ ਗਿਆ ਤਾਂ ਸਾਡੇ ਨੇੜੇ ਕੋਈ ਵੀ ਦੁੱਖ ਨਹੀਂ ਲੱਗ ਸਕਦਾ।
ਜੋ ਤੂੰ ਕਰੈ ਸੋਈ ਪਰਵਾਨ, ਸਾਚੇ ਸਾਹਿਬ ਤੇਰਾ ਸੱਚ ਫੁਰਮਾਨ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਜੋ ਤੂੰ ਕਰੈ, ਹੇ ਵਾਹਿਗੁਰੂ ਜੋ ਵੀ ਤੂੰ ਕਰਦਾ ਹੈ ਸੋਈ ਪ੍ਰਵਾਨ, ਸਾਨੂੰ ਉਹੀ ਪ੍ਰਵਾਨ ਹੈ। ਇਹਦਾ ਮਤਲਬ ਇਹ, ਅਸੀਂ ਤੇਰੇ ਭਾਣੇ ਵਿੱਚ ਪ੍ਰਸੰਨ ਹਾਂ, ਸਾਚੇ ਸਾਹਿਬ ਤੇਰਾ ਸੱਚ ਫੁਰਮਾਨ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੇਰਾ ਫੁਰਮਾਨ, ਤੇਰਾ ਹੁਕਮ ਵੀ ਸੱਚਾ ਹੈ, ਜੋ ਵੀ ਤੂੰ ਆਪਣੇ ਮੂੰਹੋਂ ਫੁਰਮਾਨ ਕਰਦਾ ਤੇ ਜੋ ਵੀ ਮੂੰਹੋਂ ਹੁਕਮ ਕਰਦਾ ਉਹ ਸੱਚਾ ਹੀ ਹੁੰਦਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਇਸੇ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਵਾਹਿਗੁਰੂ ਦੇ ਭਾਣੇ ਵਿੱਚ ਹੀ ਪ੍ਰਸੰਨ ਰਹਿੰਦੇ ਹਨ।
ਜਾ ਤੁਧ ਭਾਵੈ ਤਾਂ ਹਰ ਗੁਣ ਗਾਓ, ਤੇਰਾ ਘਰ ਸਦਾ ਸਦਾ ਹੈ ਨਿਆਓ।
ਹੇ ਵਾਹਿਗੁਰੂ ਜੀ, ਜੇ ਤੁਹਾਨੂੰ ਪਾ ਜਾਵੇ ਤਾਂ ਹਰ ਗੁਣ ਗਾਓ, ਤਾਂ ਹੀ ਅਸੀਂ ਤੇਰੇ ਗੁਣ ਗਾ ਸਕਦੇ ਹਾਂ। ਭਾਵ ਜੇ ਤੇਰੀ ਮਿਹਰ ਹੋਵੇ, ਸਤਸੰਗਤ ਦੀਆਂ ਘੜੀਆਂ ਕਥਾ ਕੀਰਤਨ ਦਾ ਸ਼ੌਕ ਪੈਦਾ ਕਰ ਦੇਵੇਂ, ਤਾਂ ਹੀ ਅਸੀਂ ਤੇਰੇ ਗੁਣ ਗਾ ਸਕਦੇ ਹਾਂ। ਤੇਰਾ ਘਰ ਸਦਾ ਸਦਾ ਹੈ ਨਿਆਓ। ਹੇ ਵਾਹਿਗੁਰੂ, ਤੇਰੇ ਘਰ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਨਿਆ ਹੁੰਦਾ, ਤੇਰੇ ਘਰ ਦੇ ਵਿੱਚ ਕਦੇ ਬੇਇਨਸਾਫ਼ੀ ਨਹੀਂ ਹੁੰਦੀ, ਇਹ ਸਾਨੂੰ ਪਤਾ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣਵਾ ਕੱਢੇ ਜਜਮਾਲਿਆ, ਤੇਰੇ ਘਰ ਦੇ ਵਿੱਚ ਹਮੇਸ਼ਾ ਲਈ ਨਿਆ ਹੁੰਦਾ, ਅਦਲ ਹੁੰਦਾ ਹੈ।
ਸਾਚੇ ਸਾਹਿਬ ਅਲਖ ਅਭੇਵ, ਨਾਨਕ ਲਾਇਆ ਲਾਗਾ ਸੇਵ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਸਾਚੇ ਸਾਹਿਬ, ਹੇ ਸੱਚੇ ਮਾਲਕਾ, ਤੂੰ ਅਲਖ, ਬੁੱਧੀ ਕਰਕੇ ਅਲਖ ਹੈ, ਅਭੇਵ, ਤੇਰਾ ਕੋਈ ਵੀ ਭੇਤ ਨਹੀਂ ਪਾ ਸਕਿਆ। ਨਾਨਕ ਲਾਇਆ ਲਾਗਾ ਸੇਵ, ਤੇ ਮੈਂ ਤੇਰਾ ਦਾਸ, ਤੇਰਾ ਲਾਇਆ ਹੋਇਆ ਹੀ ਤੇਰੀ ਸੇਵਾ ਦੇ ਵਿੱਚ ਲੱਗਿਆ ਹੋਇਆ ਹਾਂ। ਹਰ ਵੇਲੇ ਮੈਂ ਤੇਰਾ ਨਾਮ ਜਪਦਾ ਹਾਂ, ਸਿਫਤ ਸਲਾਹ ਕਰਦਾ ਹਾਂ, ਇਹ ਸਿਮਰਨ ਰੂਪ ਭਗਤੀ ਰੂਪ ਤੇਰੀ ਸੇਵਾ ਕਰ ਰਿਹਾ ਹਾਂ।
ਆਸਾ ਮਹੱਲਾ ਪੰਜਵਾਂ, ਨਿਕਟ ਜੀ ਕੈ ਸਦ ਹੀ ਸੰਗਾ, ਕੁਦਰਤ ਵਰਤੈ ਰੂਪ ਅਰ ਰੰਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਫਿਰ ਜੀਵ ਨੂੰ ਉਪਦੇਸ਼ ਦਿੰਦੇ ਹਨ। ਕਰੈ ਨਾ ਚੁਰੈ ਨਾ ਮਨ ਰੋਵਣ ਹਾਰਾ, ਅਵਨਾਸ਼ੀ ਅਵਗਤ ਅਗੋਚਰ, ਸਦਾ ਸਲਾਮਤ ਖਸਮ ਹਮਾਰਾ। ਰਹਾਉ ਹਜ਼ੂਰ ਕਹਿੰਦੇ ਨੇ ਬਈ, ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਖਸਮ ਮਾਲਕ ਬਣ ਗਿਆ, ਜੋ ਅਵਨਾਸ਼ੀ ਨਾਸ ਤੋਂ ਰਹਿਤ ਹੈ, ਅਵਗਤ ਜੋ ਅਵਿਆਕਤ ਸਰੂਪ ਹੈ, ਅਗੋਚਰ ਜੋ ਇੰਦਰੀਆਂ ਦੇ ਵਿਸ਼ੇ ਨਹੀਂ ਹੈ, ਤੇ ਸਦਾ ਸਲਾਮਤ ਹਮੇਸ਼ਾ ਲਈ ਸਿਰ ਰਹਿਣ ਵਾਲਾ ਹੈ। ਐਸਾ ਜੋ ਅਕਾਲ ਪੁਰਖ ਸਾਡਾ ਮਾਲਕ ਬਣ ਗਿਆ, ਕਰੈ ਨਾ ਚੁਰੈ ਨਾ ਮਨ ਰੋਵਣ ਹਾਰਾ, ਨਾ ਹੁਣ ਸਾਡਾ ਮਨ ਕਦੀ ਕਰੈ ਦਾ ਅਰਥ ਵੀ ਕੁੜਦਾ ਹੈ, ਨਾ ਕਦੀ ਚੁਰੈ ਦਾ ਅਰਥ ਚੁਰਦਾ ਹੈ, ਕਰੈ ਦਾ ਅਰਥ ਹੁੰਦਾ ਵੀ ਸੜਨਾ, ਨਾ ਕਦੇ ਸਾਡਾ ਮਨ ਕੁੜਦਾ ਹੈ ਸੜਦਾ ਹੈ, ਨਾ ਹੀ ਕਦੀ ਚੁਰਦਾ ਹੈ, ਤੇ ਨਾ ਹੀ ਕਦੇ ਸਾਡਾ ਮਨ ਰੋਣ ਵਾਲਾ ਹੋ ਕੇ ਰੋਂਦਾ ਹੀ ਹੈ, ਕਿਉਂਕਿ ਉਹਨੂੰ ਸੱਚਾ ਮਾਲਕ ਮਿਲ ਗਿਆ, ਇਹਦੇ ਸਾਰੇ ਝੋਰੇ ਤੇ ਸਾੜੇ ਖਤਮ ਹੋ ਗਏ ਨੇ। ਨਿਕਟ ਜੀ ਕੈ ਸਦ ਹੀ ਸੰਗਾ, ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇਸ ਜੀਵ ਦੇ ਨੇੜੇ ਤੇ ਹਮੇਸ਼ਾ ਲਈ ਅੰਗ ਸੰਗ ਹੋ ਕੇ ਵਸ ਰਿਹਾ ਹੈ। ਕੁਦਰਤ ਵਰਤੈ ਰੂਪ ਆ ਰੰਗਾ, ਵੀ ਉਹ ਆਪਣੀ ਕੁਦਰਤ ਦੁਆਰਾ ਜਿਤਨੇ ਵੀ ਰੂਪ ਰੰਗ ਨੇ ਉਹਨਾਂ ਸਾਰਿਆਂ ਦੇ ਵਿੱਚ ਹੀ ਵਰਤ ਰਿਹਾ ਹੈ।
ਕਰੈ ਨਾ ਛੁਰੈ ਨਾ ਮਨ ਰੋਵਨ ਹਾਰਾ, ਅਵਨਾਸੀ ਅਵਗਾਤ ਅਗੋਚਰ, ਸਦਾ ਸਲਾਮਤ ਖਸਮ ਹਮਾਰਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਹੁਣ ਅਕਾਲ ਪੁਰਖ ਵਾਹਿਗੁਰੂ ਜੋ ਅਵਨਾਸ਼ੀ ਨਾਸ ਤੋਂ ਰਹਿਤ, ਅਵਿਆਕਤ ਸਰੂਪ, ਅਗੋਚਰ ਇੰਦਰੀਆਂ ਦੇ ਆਵਿਸ਼ੇ, ਸਦਾ ਸਿਰ ਰਹਿਣ ਵਾਲਾ ਸਾਡਾ ਮਾਲਕ ਬਣ ਗਿਆ, ਇਸੇ ਲਈ ਹੁਣ ਸਾਡਾ ਮਨ ਨਾ ਕਦੀ ਕੁੜਦਾ ਹੈ ਨਾ ਝੁਰਦਾ ਹੈ, ਨਾ ਹੀ ਕਦੀ ਸਾਡਾ ਮਨ ਵੀ ਉਹ ਰੋਣ ਵਾਲਾ ਹੋ ਕੇ ਰੋਂਦਾ ਹੀ ਹੈ।
ਤੇਰੇ ਦਾਸ ਰੇ ਕੋ ਕਿਸ ਕੀ ਕਾਣ, ਜਿਸ ਕੀ ਮੀਰਾ ਰਾਖੈ ਆਣ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰੇ ਦਾਸਰੇ ਨੂੰ, ਇਹ ਦਾਸਰਾ ਇਹ ਨਿਮਰਤਾ ਵਾਚੀ ਪਰਤੀ ਹੈ, ਵੀ ਤੇਰੇ ਦਾਸਰੇ ਨੂੰ, ਇਸ ਅਦਨੇ ਜੇ ਸੇਵਕ ਨੂੰ ਕਿਸ ਦੀ ਕਾਨ ਕਨੌੜ ਹੋਣੀ ਹੈ, ਜਿਸ ਕੀ ਮੀਰਾ ਰਾਖੈ ਆਣ। ਮੀਰਾ ਦਾ ਅਰਥ ਹੈ ਪਾਤਸ਼ਾਹ, ਫਾਰਸੀ ਵਿੱਚ ਮੀਰਾ ਪਾਤਸ਼ਾਹ ਨੂੰ ਕਹਿੰਦੇ ਨੇ, ਵੀ ਜਿਸ ਦੀ ਪਾਤਸ਼ਾਹ ਆਪ ਆਣ ਸ਼ਾਨ ਰੱਖਦਾ ਹੈ, ਜਿਸ ਦੀ ਆਣ ਦਾ ਅਰਥ ਇੱਜ਼ਤ, ਅਬਰੋ ਅਕਾਲ ਪੁਰਖ ਵਾਹਿਗੁਰੂ ਆਪ ਰੱਖਦਾ ਹੈ, ਫਿਰ ਉਸ ਤੇਰੇ ਦਾਸ ਨੂੰ ਕਿਸੇ ਦੀ ਹੋਰ ਕਾਨ ਕਨੌੜ ਕੀ ਹੋ ਸਕਦੀ ਹੈ।
ਜੋ ਲੌਡਾ ਪ੍ਰਭ ਕੀਆ ਆਜ਼ਾਦ, ਤਿਸ ਲੌਡੇ ਕੋ ਕਿਸ ਕੀ ਤਾਤ।
ਲੋਕ ਪੁਰਾਣੇ ਸਮੇਂ ਦੇ ਵਿੱਚ ਜਦੋਂ ਮੁਸਲਮਾਨਾਂ ਦਾ ਰਾਜ ਹੁੰਦਾ ਸੀ, ਤੇ ਉਸ ਵੇਲੇ ਉਹ ਜਿਹੜੇ ਘਰੇਲੂ ਛੋਟੀ ਉਮਰ ਦੇ ਨੌਕਰ ਰੱਖੇ ਹੁੰਦੇ ਸਨ, ਉਹਨਾਂ ਨੂੰ ਲੌਂਡਾ ਕਹਿੰਦੇ ਸਨ। ਲੋ ਹੁਣ ਹਜ਼ੂਰ ਕਹਿੰਦੇ ਨੇ, ਜੋ ਲੌਂਡਾ ਪ੍ਰਭ ਕੀਆ ਆਜ਼ਾਦ, ਹੇ ਵਾਹਿਗੁਰੂ, ਮੈਂ ਵੀ ਤੇਰੇ ਦਰ ਦਾ ਇੱਕ ਸੇਵਕ ਹਾਂ। ਗੁਲਾਮ ਹਾਂ। ਪ੍ਰਭ ਕੀ ਆਜ਼ਾਦ, ਜਿਸ ਨੂੰ ਮਾਲਕ ਨੇ ਆਜ਼ਾਦ ਜਾਤ ਤੋਂ ਰਹਿਤ ਕਰ ਦਿੱਤਾ। ਭਾਵ ਮੈਂ ਹੁਣ ਜਦੋਂ ਤੇਰਾ ਦਾਸ ਬਣ ਗਿਆ, ਤੂੰ ਮੇਰੀ ਪਿਛਲੀ ਜਾਤ ਪਾਤ ਸਾਰੀ ਹੀ ਖਤਮ ਕਰ ਦਿੱਤੀ। ਤਿਸ ਲੌਂਡੇ ਕੋ ਕਿਸਕੀ ਤਾਤ, ਫਿਰ ਉਸ ਸੇਵਕ ਨੂੰ ਕਿਸੇ ਦੀ ਤਾਤ ਈਰਖਾ ਜਾਂ ਜੈਲਸ ਕੀ ਹੋ ਸਕਦੀ ਹੈ? ਇਹਦਾ ਮਤਲਬ ਇਹ ਹੈ ਵੀ ਜਿਸ ਤੇਰੇ ਦਾਸ ਨੂੰ ਜਾਤ ਦਾ ਅਪਮਾਨ ਖਤਮ ਹੋ ਜਾਂਦਾ ਹੈ, ਤੇ ਫਿਰ ਉਸ ਦਾਸ ਨੂੰ ਕਿਸੇ ਦੇ ਪ੍ਰਤੀ ਤਾਤ ਈਰਖਾ ਕੋਈ ਦੁਆਸ਼ ਰਹਿੰਦੀ ਹੀ ਨਹੀਂ ਹੈ।
ਵੇ ਮੋਤਾ ਜਾ ਵੇ ਪਰਵਾਓ, ਨਾਨਕ ਦਾਸ ਕਹੋ ਗੁਰਵਾਹੋ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਤੇ ਦਾਸ ਹਮੇਸ਼ਾ ਲਈ ਵਾਹਿਗੁਰੂ ਦੀ ਸਿਫਤ ਸਲਾਹੀ ਕਰਦਾ ਰਹਿੰਦਾ ਹੈ। ਹੇ ਵਾਹਿਗੁਰੂ, ਤੂੰ ਬੇਮੋਹਤਾਜ ਤੇ ਬੇਪਰਵਾਹ ਹੈ। ਤੇ ਸਤਿਗੁਰੂ ਕਹਿੰਦੇ ਨੇ, ਨਾਨਕ ਦਾਸ ਕਹੋ ਗੁਰਵਾਹੋ, ਵੀ ਆਪਣੇ ਆਪ ਨੂੰ ਕਹਿੰਦੇ ਨੇ ਕਿ ਐ ਨਾਨਕ ਦਾਸ ਜੀ ਕਹੋ ਗੁਰਵਾਹੋ, ਤੁਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਖੋ ਤੂੰ ਗੁਰ ਵੱਡਾ ਹੈ ਤੇ ਵਾਹੋ ਅਸਚਰਜ ਰੂਪ ਹੈ। ਜਾਂ ਕੁਛ ਵਿਦਵਾਨਾਂ ਨੇ ਨਾਨਕ ਦਾਸ ਕਹੋ ਗੁਰਵਾਹੋ ਇਹ ਵੀ ਅਰਥ ਕੀਤਾ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਬੇਮੋਤਾਜ ਤੇ ਬੇਪਰਵਾਹ ਹੈ, ਵੀ ਉਸੇ ਅਕਾਲ ਪੁਰਖ ਨੂੰ ਪਾਈ ਤੁਸੀਂ ਆਖੋ ਹੇ ਵਾਹਿਗੁਰੂ ਤੂੰ ਗੁਰਵਾਹੋ, ਤੂੰ ਗੁਰੂ ਵੀ ਹੈ ਸਾਰਿਆਂ ਦਾ ਤੇ ਵਾਹੋ ਅਸਚਰਜ ਰੂਪ ਵੀ ਹੈ। ਜਾਂ ਗੁਰਵਾਹੋ ਦਾ ਅਰਥ ਵੀ ਤਨ ਹੈ ਸਤਿਗੁਰੂ, ਇਸ ਢੰਗ ਦੇ ਨਾਲ ਤੁਸੀਂ ਉਹਦੀ ਤਾਰੀਫ ਕਰੋ।
ਆਸਾ ਮਹੱਲਾ ਪੰਜਵਾਂ, ਹਰ ਰਾਜ ਛੋੜ ਹੋਛੈ ਰਸੁਮਾਤਾ, ਕਰ ਮੈਂ ਵਸਤ ਬਾਹਰ ਉੱਠ ਜਾਤਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਚੰਚਲ ਤੇ ਹਰਾਮੀ ਮਨ ਨੂੰ ਸਮਝਾਉਂਦੇ ਹਨ, ਕਿਉਂਕਿ ਕਈ ਵਾਰੀ ਸਾਡਾ ਸੁਭਾਵ ਐਸਾ ਬਣ ਜਾਂਦਾ ਹੈ ਜੇ ਕੋਈ ਸਾਨੂੰ ਚੰਗੀ ਗੱਲ ਆਖੇ ਸਾਨੂੰ ਉਹ ਚੰਗੀ ਨਹੀਂ ਲੱਗਦੀ, ਸਾਡੇ ਮਨ ਨੂੰ ਸਿਖਾਉਂਦੀ ਨਹੀਂ ਹੈ। ਹੁਣ ਫਰਜ਼ ਕਰੋ ਕਥਾ ਹੋ ਰਹੀ ਹੈ, ਇਹ ਅੰਮ੍ਰਿਤ ਦੀ ਵਰਖਾ ਹੈ, ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਸਾਡੇ ਐਸੇ ਮਾੜੇ ਭਾਗ ਨੇ, ਸਾਡੇ ਪਾਸੋਂ ਇਹ ਗੁਰਬਾਣੀ ਦੀ ਅੰਮ੍ਰਿਤ ਰੂਪ ਕਥਾ ਵੀ ਸੁਣੀ ਨਹੀਂ ਜਾਂਦੀ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ, ਵੀ ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਇਹ ਜਿਹੜੀ ਅਮਰ ਕਥਾ ਹੈ, ਇਹ ਗੁਰਬਾਣੀ ਦੀ ਅੰਮ੍ਰਿਤ ਰੂਪ ਕਥਾ ਅਮਰ ਕਥਾ ਹੈ, ਇਹ ਵੀ ਸਾਡੇ ਪਾਸੋਂ ਸੁਣੀ ਨਹੀਂ ਜਾਂਦੀ। ਰਾਰ ਕਰ ਝੂਠੀ ਲੱਗ ਕਥਾ, ਐਵੇਂ ਝੂਠੀਆਂ ਮੁੱਠੀਆਂ ਗੱਲਾਂ ਦੇ ਵਿੱਚ ਲੱਗ ਕੇ ਤੇ ਅਸੀਂ ਲੜਾਈ ਝਗੜੇ ਹੀ ਕਰਦੇ ਰਹਿੰਦੇ ਹਾਂ। ਸੱਚਮੁੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਗੱਲ ਇੱਥੇ ਬਾਣੀ ਵਿੱਚ ਲਿਖੀ ਹੈ ਨਾ, ਉਹ ਇਨ ਬਿਨ ਐਨ ਇਸ ਵੇਲੇ ਵੀ ਸੱਚੀ ਪ੍ਰਤੀਤ ਹੋ ਰਹੀ, ਜਿਵੇਂ ਹੁਣ ਦੇ ਸਮੇਂ ਨੂੰ ਮੁੱਖ ਰੱਖ ਕੇ ਹੀ ਸਤਿਗੁਰੂ ਨੇ ਇਹ ਗੱਲ ਆਖੀ ਹੋਵੇ, ਕਿਉਂਕਿ ਹੁਣ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਗੁਰਬਾਣੀ ਦੀ ਕਥਾ, ਇਹ ਅਮਰ ਕਥਾ ਚੰਗੀ ਨਹੀਂ ਲੱਗਦੀ, ਐਵੇਂ ਝੂਠੀਆਂ ਮੁੱਠੀਆਂ ਗੱਲਾਂ ਬਣਾ ਬਣਾ ਕੇ ਲੜਾਈ ਝਗੜੇ ਕਰ ਰਹੇ ਨੇ ਵੀ ਕਿਸੇ ਤਰੀਕੇ ਦੇ ਨਾਲ ਇਹ ਕਥਾ ਨਾ ਹੋਵੇ। ਪਰ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਸਮਝਾ ਰਹੇ ਨੇ, ਪਹਿਲਾਂ ਹੀ ਸਾਰੀਆਂ ਗੱਲਾਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਨੇ ਮਾੜੇ ਭਾਗਾਂ ਵਾਲਿਆਂ ਤੋਂ। ਇਹ ਜਿਹੜੀ ਗੁਰਬਾਣੀ ਦੀ ਅਮਰ ਕਥਾ ਹੈ, ਇਹ ਸੱਚੀ ਕਥਾ ਹੈ, ਇਹ ਵੀ ਨਹੀਂ ਸੁਣੀ ਜਾਂਦੀ, ਐਵੇਂ ਝੂਠੀਆਂ ਗੱਲਾਂ ਦੇ ਵਿੱਚ ਅਲੱਗ ਅਲੱਗ ਹੀ ਹਮੇਸ਼ਾ ਲੜਾਈ ਝਗੜੇ ਕਰਦੇ ਰਹਿੰਦੇ ਨੇ। ਉਹਨਾਂ ਦੀ ਹਾਲਤ ਕੀ ਹੈ? ਹਰ ਛੋੜ ਹੁਛੈ ਰਸ ਮਤ, ਵੀ ਵਾਹਿਗੁਰੂ ਦੇ ਨਾਮ ਦਾ ਰਸ ਬੜਾ ਹੀ ਅਮੋਲਕ ਰਸ ਹੈ, ਇਹਨੂੰ ਛੱਡ ਕੇ ਹੁਛੈ ਰਸ ਮਤ ਹੈ। ਬਈ ਕਈ ਐਸੇ ਮਨਮੁੱਖ ਨੇ, ਉਹਨਾਂ ਦਾ ਮਨ ਜਿਹੜੇ ਹੋਸ਼ੇ ਰਸ ਨੇ, ਪਦਾਰਥਾਂ ਦੇ ਰਸ ਨੇ, ਨਸ਼ਿਆਂ ਦੇ ਰਸ ਨੇ, ਵਿਸ਼ਿਆਂ ਦੇ ਰਸ ਨੇ, ਰਸ ਸੋਇਨਾ, ਰਸ ਰੂਪਾ, ਕਾਮਨ, ਰਸ ਪਰਮਰ ਕੀ ਵਾਸ, ਰਸ ਕੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਇਹ ਜਿਹੜੇ ਹੋਸ਼ੇ ਰਸ ਨੇ ਨਾ, ਵਾਹਿਗੁਰੂ ਦੇ ਨਾਮ ਰਸ ਨੂੰ ਛੱਡ ਕੇ ਹੋਸ਼ੇ ਰਸਾਂ ਦੇ ਵਿੱਚ ਉਹ ਮਸਤ ਹੋਇਆ ਪਿਆ ਹੈ, ਕਰਮੈ ਵਸ ਬਾਹਰ ਉੱਠ ਜਾਤਾ। ਜਿਹੜੀ ਅਸਲੀ ਨਾਮ ਰੂਪੀ ਵਸਤੂ ਸਾਡੇ ਘਰ ਦੇ ਵਿੱਚ ਹੈ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਪਰ ਇਹਨੂੰ ਬਾਹਰ ਪਾਲਣ ਵਾਸਤੇ ਉੱਠ ਕੇ ਤੁਰ ਜਾਂਦਾ ਹੈ।
ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗ ਗਾਥਾ ਰਹਾਉ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਜਿਹੜੇ ਕਰਮਾਂ ਤੋਂ ਹੀਣੇ ਮਨੁੱਖ ਨੇ, ਉਹਨਾਂ ਦੇ ਪਾਸੋਂ ਇਹ ਜਿਹੜੀ ਸਤਿਗੁਰੂ ਦੀ ਸੱਚੀ ਬਾਣੀ ਦੀ ਅੰਮ੍ਰਿਤ ਕਥਾ ਹੈ, ਇਹ ਵੀ ਨਹੀਂ ਸੁਣੀ ਜਾਂਦੀ। ਰਾਰ ਕਰ ਝੂਠੀ ਲੱਗ ਗਾਥਾ, ਐਵੇਂ ਝੂਠੀਆਂ ਗਾਥਾ ਦੇ ਵਿੱਚ, ਝੂਠੀਆਂ ਮਨੋ ਕਲਪਤ ਕਹਾਣੀਆਂ ਘੜ ਘੜ ਕੇ ਤੇ ਉਹਨਾਂ ਦੇ ਵਿੱਚ ਲਾ ਕੇ ਐਵੇਂ ਲੜਾਈ ਝਗੜੇ ਕਰਦੇ ਫਿਰਦੇ ਹਨ।
ਵਜੋ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਣ ਹੈ ਅਛਾ ਦਿਓ ਪ੍ਰਾਣੀ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਹਰਾਮੀ ਮਨ ਨੂੰ ਕਹਿੰਦੇ ਨੇ ਵਜੋ ਸਾਹਿਬ ਕਾ, ਵੀ ਜਿਹੜਾ ਵਜ਼ੀਫਾ ਹੈ ਰੋਜ਼ੀਨਾ ਹੈ ਉਹ ਤੇ ਸਾਹਿਬ ਦਾ ਲੈ ਕੇ ਖਾਂਦਾ ਤੇ ਸੇਵ ਬਰਾਨੀ ਸੇਵਾ ਬਗਾਨਿਆਂ ਦੀ ਕਰਦਾ ਫਿਰਦਾ। ਭਾਵ ਮੰਗਦਾ ਗੁਰੂ ਦੇ ਕੋਲੋਂ ਹੀ ਹੈ ਸਾਰਾ ਕੁਛ, ਲੈ ਕੇ ਗੁਰੂ ਕੋਲੋਂ ਖਾਂਦਾ ਤੇ ਸੇਵਾ ਅੱਗੇ ਕੋਈ ਦੇਵੀ ਦੇਵਤਿਆਂ ਦੀ, ਮੜੀਆਂ ਮਸਾਣੀਆਂ ਦੀ, ਜਾਂ ਕੋਈ ਜਿਹੜੇ ਮਾਇਆ ਤਾਰੀ ਲੋਕ ਨੇ ਉਹਨਾਂ ਦੀ ਸੇਵਾ ਜਾ ਕੇ ਕਰਦਾ ਫਿਰਦਾ। ਐਸੇ ਗੁਣ ਹੈ ਅਸ਼ਾਦਿਓ ਪ੍ਰਾਣੀ, ਇਹ ਜਿਹੜਾ ਪ੍ਰਾਣਾ ਤਾਰੀ ਜੀਵ ਹੈ ਐਸੇ ਗੁਨਾਹਾਂ ਦੇ ਨਾਲ ਅਸ਼ਾਦਿਓ ਟਕਿਆ ਪਿਆ ਹੈ, ਐ ਨੱਕੋ ਨੱਕ ਭਰਿਆ ਪਿਆ ਹੈ।
ਤਿਸਿਓ ਲੂਕ ਜੋ ਸਦ ਹੀ ਸੰਗੀ ਕਾਮਨਾ ਆਵੈ ਸੋ ਫਿਰ ਫਿਰ ਮੰਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖੋ ਤਿਸਿਓ ਲੋਕ, ਇਹ ਮਨੁੱਖ ਉਹਦੇ ਨਾਲ ਹੀ ਲੁਕ ਮੀਟੀ ਖੇਡਦਾ ਹੈ ਜੋ ਸਦ ਹੀ ਸੰਗੀ, ਜੋ ਹਮੇਸ਼ਾ ਇਹਦੇ ਨਾਲ ਬੈਠਾ ਹੈ, ਹਮੇਸ਼ਾ ਇਹਦੇ ਨਾਲ ਹੀ ਰਹਿੰਦਾ, ਉਹਦੇ ਕੋਲੋਂ ਵੀ ਆਪਣੀਆਂ ਗੱਲਾਂ ਨੂੰ ਲੁਕਾਉਂਦਾ ਫਿਰਦਾ ਹੈ। ਕਾਮਨਾ ਆਵੈ ਸੋ ਫਿਰ ਫਿਰ ਮੰਗੀ, ਤੇ ਜਿਹੜੀ ਚੀਜ਼ ਇਹਦੇ ਕੰਮ ਨੀ ਨਾ ਆਉਣ ਵਾਲੀ ਤੇ ਉਹਨੂੰ ਮੁੜ ਮੁੜ ਕੇ ਮੰਗੀ ਜਾਂਦਾ। ਭਾਵ ਇਸ ਮਨੁੱਖ ਦਾ ਸੁਭਾਵ ਹੈ, ਆ ਜਿੰਨੀ ਵੀ ਦੁਨੀਆਂ ਦੀ ਕੋਈ ਵੀ ਵਪੂਤੀ ਹੈ, ਮਾਇਆ ਦੀ ਗੱਲ ਹੀ ਲੈ ਲਓ, ਸਤਿਗੁਰੂ ਮਹਾਰਾਜ ਨੇ ਪਿੱਛੇ ਆਖਿਆ ਸੀ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸ ਤੁਝ ਪਾਹੇ ਅਮਾਨ, ਵੀ ਅਸੀਂ ਸਿਰਫ ਤਿੰਨ ਸੇਰ ਦੇ ਹੱਕਦਾਰ ਹਾਂ ਜੋ ਰੋਜ਼ ਦੀ ਸਾਡੀ ਖੁਰਾਕ ਹੈ, ਪਰ ਹੋਰ ਸਾਰੀਆਂ ਚੀਜ਼ਾਂ ਅਸੀਂ ਅਮਾਨਤ ਵਜੋਂ ਰੱਖੀਆਂ ਹੋਈਆਂ ਨੇ, ਪਤਾ ਨਹੀਂ ਕਿਸ ਵੇਲੇ ਅੱਖਾਂ ਮੀਟ ਜਾਣੀਆਂ ਨੇ ਤੇ ਕਿਸੇ ਹੋਰ ਨੇ ਉਹਨਾਂ ਨੂੰ ਸੰਭਾਲ ਲੈਣਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਚੀਜ਼ ਕੰਮ ਨਹੀਂ ਆਉਣ ਵਾਲੀ ਉਹ ਮਾਇਆ, ਉਹ ਦੌਲਤ ਅਸੀਂ ਬਾਰ ਬਾਰ ਮੰਗ ਰਹੇ ਹਾਂ।
ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉਂ ਪਾਵੈ ਤਿਉਂ ਕਰ ਪ੍ਰਿਤਪਾਲਾ।
ਲਓ ਹੁਣ ਅਰਦਾਸ ਬੇਨਤੀ ਹੈ, ਹੇ ਵਾਹਿਗੁਰੂ ਜੀ ਤੁਸੀਂ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ, ਦੀਨ ਕਹਿੰਦੇ ਨੇ ਇੱਛਾ ਪੈ ਸੰਯੁਕਤ ਵਿਅਕਤੀ ਨੂੰ, ਹੇ ਵਾਹਿਗੁਰੂ ਤੂੰ ਦੀਨਾਂ ਤੇ ਦਿਆਲਤਾ ਕਰਨ ਵਾਲਾ ਹੈ, ਜਿਉਂ ਪਾਵੈ ਤਿਉਂ ਕਰ ਪ੍ਰਤਪਾਲਾ, ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਡੀ ਪਾਲਣਾ ਪੋਸ਼ਣਾ ਕਰ। ਭਾਵ ਸਾਨੂੰ ਨਹੀਂ ਪਤਾ ਅਸੀਂ ਕਿਵੇਂ ਤੈਨੂੰ ਰਿਝਾਉਣਾ ਹੈ, ਕਿਵੇਂ ਤੈਨੂੰ ਪ੍ਰਸੰਨ ਕਰਨਾ ਹੈ, ਇਹ ਤੈਨੂੰ ਪਤਾ ਹੈ, ਅਸੀਂ ਤੇ ਨਾਦਾਨ ਹਾਂ, ਤੂੰ ਸਾਡੀ ਕਿਵੇਂ ਪਾਲਣਾ ਕਰਨੀ ਹੈ, ਕਿਵੇਂ ਸਾਨੂੰ ਰਾਹੇ ਰਾਸਤ ਲਿਆਉਣਾ, ਕਿਵੇਂ ਸਿੱਧੇ ਰਾਹ ਪਾਉਣਾ, ਇਹ ਸਾਰੀ ਤੇਰੀ ਆਪਣੀ ਹੀ ਮਰਜ਼ੀ ਹੈ। ਤੇਰੇ ਚਰਨਾਂ ਵਿੱਚ ਸਿਰਫ ਅਸੀਂ ਅਰਦਾਸ ਕਰਦੇ ਹਾਂ, ਅਸੀਂ ਤੇ ਗੁਸਤਾਖ ਹਾਂ, ਅਸੀਂ ਭੁੱਲਣਹਾਰ ਹਾਂ, ਅਸੀਂ ਗੁਨਾਹਗਾਰ ਹਾਂ, ਜਿਵੇਂ ਤੇਰੀ ਮਰਜ਼ੀ ਸਾਡੀ ਉਸੇ ਤਰ੍ਹਾਂ ਪਾਲਣਾ ਕਰ, ਪਰ ਰੱਖ ਆਪਦੇ ਕੋਲ ਤੇ ਸਾਡਾ ਨਿਸ਼ਚਾ, ਸਾਡਾ ਭਰੋਸਾ, ਸਾਡਾ ਪਿਆਰ ਤੇਰੇ ਨਾਲ ਬਣਿਆ ਰਹੇ, ਇਹੀ ਸਾਡੀ ਅਰਦਾਸ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਪ੍ਰਭ ਦੀਨ ਦਿਆਲਾ ਜੋ ਪਾਵੈ ਤਿਉ ਕਰ ਪ੍ਰਿਤਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।